ਗੌੜੀ ਕਬੀਰ ਜੀ ਪੰਜ ਪਦੇ ਜਿਉ ਜਲ ਛੋੜ ਬਾਹਰ ਭਇਓ ਮੀਨਾ।
ਇੱਕ ਵਾਰ ਦੀ ਗੱਲ ਹੈ, ਪੰਡਿਤ ਤਾਰਾ ਸਿੰਘ ਨੇ ਤਾਂ ਇਹਦੀ ਉਠਾਨਕਾ ਇਹ ਲਿਖੀ ਹੈ ਕਿ ਕਾਂਸੀ ਦੇ ਬ੍ਰਾਹਮਣਾਂ ਨੂੰ ਮਿਲ ਕਰਕੇ ਕਬੀਰ ਸਾਹਿਬ ਨੂੰ ਕਿਹਾ ਕਿ ਕਬੀਰ ਤੂੰ ਕਾਂਸੀ ਚ ਤਾਹੀਂ ਰਹਿੰਦਾ ਨਾ ਸ਼ਿਵ ਜੀ ਤੋਂ ਮੁਕਤ ਲੈਣ ਵਾਸਤੇ, ਤੇ ਜੇ ਤੂੰ ਮੁਕਤ ਹੋਣਾ ਤੈਂ ਸ਼ਿਵ ਜੀ ਦੀ ਮੁਕਤੀ ਨਹੀਂ ਗ੍ਰਹਿਣ ਕਰਨੀ ਤਾਂ ਕਾਂਸੀ ਚ ਕਿਉਂ ਰਹਿੰਦਾ। ਇਹ ਸੁਣ ਕੇ ਕਬੀਰ ਸਾਹਿਬ ਜੀ ਬਾਹਰ ਜਾ ਰਹੇ, ਉੱਥੇ ਜਾ ਕੇ ਸ਼ਬਦ ਉਚਾਰਿਆ। ਇਹ ਪੰਡਤਾਂ ਨਾਲ ਪੰਡਿਤ ਤਾਰਾ ਸਿੰਘ ਨੇ ਚਰਚਾ ਲਿਖੀ ਹੈ, ਪਰ ਉਸਾਨਕਾ ਵਿੱਚ ਸੰਪਰਦਾਇ ਵਿੱਚ ਗਿਆਨੀ ਸੰਕੇਤ ਅਨੁਸਾਰ ਅੰਤਰਯਾਮੀ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਜਾਂ ਆਕਾਸ਼ਵਾਣੀ ਦੁਆਰਾ ਇਉਂ ਕਿਹਾ,
ਗੌੜੀ ਕਬੀਰ ਜੀ ਪੰਜ ਪਦੇ ਜਿਉ ਜਲ ਛੋੜ ਬਾਹਰ ਭਇਓ ਮੀਨਾ।
ਕਹਿੰਦੇ ਹੈ ਕਬੀਰ ਤਾਂ ਕਾਂਸੀ ਤਜੀਲੇ ਕਾਂਸੀ ਤਜੀਲੇ ਬਨਾਰਸ ਮਤ ਪਈ ਥੋਰੀ। ਕਹਿੰਦੇ ਤਾਂ ਬਨਾਰਸ ਛੱਡਦੀ ਤੇਰੀ ਥੋੜੀ ਮੱਤ ਹੋ ਗਈ ਨਾ ਫੇਰ ਹੁਣ। ਕਾਂਸੀ ਜਿੱਥੇ ਕਾਂਸੀ ਮਰਨਾਤ ਮੁਕਤੀ, ਜਿੱਥੇ ਕਾਂਸੀ ਜੀ ਮਰਨੇ ਕਰਕੇ ਮੁਕਤ ਹੋ ਜਾਂਦਾ ਪੁਰਖ, ਉਸ ਥਾਂ ਨੂੰ ਛੱਡ ਕੇ ਤੂੰ ਹੁਣ ਮਗਰ ਚ ਜਾ ਵਸਿਆ, ਤੇਰੀ ਤੁੱਛ ਮੱਤ ਹੋ ਗਈ ਨਾ। ਤਾਂ ਕਬੀਰ ਜੀ ਬਨੋਦ ਨਾਲ ਕਹਿੰਦੇ ਠੀਕ ਹੈ ਮਹਾਰਾਜ, ਤੁਹਾਡਾ ਜਿਹੜਾ ਕਥਨ ਹੈ
ਜਿਉ ਜਲ ਛੋੜ ਬਾਹਰ ਭਇਓ ਮੀਨਾ
ਠੀਕ ਹੈ ਮਹਾਰਾਜ, ਜਿਵੇਂ ਜਲ ਨੂੰ ਛੱਡ ਕੇ ਮੱਛ ਬਾਹਰ ਚਲਿਆ ਜਾਵੇ,
ਪੂਰਵ ਜਨਮ ਹੋ ਤਪ ਕਰ
ਤੜਫ ਤੜਫ ਕੇ ਮਰਦਾ ਨਾ। ਇਉਂ ਕਹਿੰਦੇ ਜਲਦੀ ਨਿਆਈ ਕਾਂਸੀ ਨੂੰ ਬਨਾਰਸ ਨੂੰ ਛੱਡਦਾ ਤੇ ਕਬੀਰ, ਜੇ ਮੱਛ ਬਾਹਰ ਤੜਫ ਰਹਿੰਦਾ ਹੈ ਤੂੰ ਮਗਰ ਧਰਤੀ ਚ ਆ ਗਿਆ ਹੈ। ਮਗਰ ਧਰਤੀ ਸਾਧ ਸੰਗਤ ਜੀ ਉਹ ਹੈ ਜਿੱਥੇ ਇੱਕ ਵਾਰੀ ਸ਼ਿਵ ਜੀ ਨੇ ਜਦੋਂ ਕਾਂਸੀ ਵਸਾਈ ਹੈ ਤੇ ਬਿਆਸ ਲਿਖੀ, ਉਸ ਵੇਲੇ ਲੱਖ ਵਿਦਿਆਰਥੀਆਂ ਦੇ ਸਮੇਤ ਆ ਗਿਆ। ਇਹਨਾਂ ਤਾਂ ਟੀਕਿਆਂ ਨੇ ਤਾਂ 60,000 ਹੀ ਲਿਖਿਆ ਹੈ, ਪਰ ਲੱਖ ਵਿਦਿਆਰਥੀ ਮਹਾਂਪੁਰਖ ਦੱਸਿਆ ਕਰਦੇ। ਲੱਖ ਵਿਦਿਆਰਥੀ ਦੇ ਸਮੇਤ ਰਿਸ਼ੀਆਂ ਦੇ ਸਮੇਤ ਬਿਆਸ ਆਇਆ। ਜਿਸ ਵੇਲੇ ਆਇਆ ਤੇ ਉਸ ਵੇਲੇ ਇਹ ਕਾਂਸੀ ਵਿੱਚ ਆਇਆ, ਕਾਂਸੀ ਵਿੱਚ ਇਹਨੂੰ ਭੋਜਨ ਨਾ ਪੂਰਾ ਮਿਲਿਆ ਤੇ ਫੇਰ ਇਸ ਨੇ ਕਿਹਾ ਵੀ ਚਲੋ ਨਦੀ ਤੋਂ ਪਾਰ ਚੱਲ ਕਰਕੇ ਆਪਾਂ ਵਸਾਈਏ। ਇਹਨਾਂ ਨੇ ਮੁਕਤੀ ਦਾ ਸਦਾ ਵਰਤ ਲਾ ਦਿੱਤਾ, ਕਾਂਸੀ ਤੋਂ ਬਾਹਰ ਜਾ ਕੇ ਬਾਹਰਲੇ ਪਾਸੇ ਕਾਂਸੀ ਦਾ ਜਿਹੜਾ ਹਿੱਸਾ ਹੈ ਉੱਥੇ ਲੋਕਾਂ ਨੂੰ ਬੜੇ ਨਿਉਂਦੇ ਕਰਨੇ ਸ਼ੁਰੂ ਕੀਤੇ। ਬਹੁਤ ਸਾਰੇ ਰਿਸ਼ੀ ਮੁਨੀ ਹੋਰ ਇਕੱਠੇ ਆ ਹੋਏ, ਇਕੱਠੇ ਹੋਣ ਤੋਂ ਰਿਸ਼ੀਆਂ ਦੇ ਸਾਰਿਆਂ ਦੇ ਬਹੁਤ ਸਾਰੇ ਲੋਕ ਆਦਰ ਕਰਨ ਲੱਗੇ। ਵਿਆਹ ਦਾ ਬੜਾ ਆਦਰ ਹੋਇਆ ਤੇ ਸ਼ਿਵ ਜੀ ਉਦਾਸ ਹੋ ਗਿਆ, ਕਹਿੰਦਾ ਮੇਰੀ ਰੌਣਕ ਕਾਂਸੀ ਦੀ ਹਟ ਕੇ ਹੁਣ ਵਿਆਸ ਕੋਲੇ ਜਾ ਵਸੀ, ਜੇ ਮੰਡੀ ਕਿਸੇ ਦਾ ਵਪਾਰ ਘੱਟ ਗਏ ਤੇ ਦੂਆ ਮੰਡੀ ਵਾਲਾ ਉਦਾਸ ਹੋ ਜਾਂਦਾ। ਇਸੇ ਪ੍ਰਕਾਰ ਸ਼ਿਵ ਜੀ ਉਦਾਸ ਹੋਇਆ, ਵੇਖ ਕੇ ਕਹਿਣ ਲੱਗਾ ਗਣੇਸ਼ ਪਿਤਾ ਉਦਾਸ ਕਿਉਂ ਹੈ ਤੈਨੂੰ ਉਦਾਸੀ? ਕਹਿੰਦਾ ਇਹ ਵਿਆਸ ਨੇ ਮੇਰੇ ਸਾਹਮਣੇ ਸਦਾ ਵਰਤ ਮੁਕਤੀ ਦਾ ਲਾ ਦਿੱਤਾ ਹੈ ਤੇ ਉਹ ਉੱਥੇ ਬਾਹਲੀ ਰੌਣਕ ਹੁੰਦੀ ਜਾਂਦੀ ਹੈ, ਮੇਰੀ ਰੌਣਕ ਘੱਟਦੀ ਜਾਂਦੀ ਹੈ। ਕਹਿੰਦਾ ਮੈਂ ਯਤਨ ਕਰ ਲੈਂਦਾ। ਉਸ ਵੇਲੇ ਵਿਆਸ ਦੇ ਕੋਲੇ ਗਣੇਸ਼ ਵਿਦਿਆਰਥੀ ਬਣ ਕੇ ਚਲਿਆ ਗਿਆ, ਜਾ ਕੇ ਪੜ੍ਹਨ ਲੱਗਾ, ਬੜੀ ਸੰਥਿਆ ਸੋਹਣੀ ਪਕਾਈ। ਵਿਆਸ ਖੁਸ਼ ਹੋ ਗਿਆ ਇੱਥੇ, ਕਹਿਣ ਲੱਗਾ ਗਣੇਸ਼ ਵਰ ਮੰਗ। ਕਹਿੰਦੇ ਜੀ ਵਰ ਕੀ ਮੰਗਣਾ, ਮੈਨੂੰ ਇਉਂ ਦੱਸੋ ਵੀ ਜਿਹੜਾ ਇੱਥੇ ਮਰੂ ਹੋਊ ਕੀ? ਕਹਿਣ ਲੱਗੇ ਜਿਹੜਾ ਇੱਥੇ ਮਰੂ ਮੁਕਤ ਹੋਊ। ਦੁਬਾਰਾ ਫਿਰ ਪੁੱਛਦਾ ਜੀ ਕੀ ਹੋਊ? ਕਹਿੰਦੇ ਮੁਕਤ ਹੋਊ। ਤੀਜੀ ਵਾਰ ਕਿਹਾ ਮੁਕਤ ਹੋਊ। ਬੜਾ ਅਕਾਈ ਗਿਆ, ਕਹਿੰਦਾ ਜਾ ਗਧਾ ਬਣੂ। ਕਹਿੰਦਾ ਤਥਾਸਤੂ, ਜਿਹੜਾ ਇੱਥੇ ਮਰੇ ਗਧਾ ਹੀ ਬਣੇ। ਇਉਂ ਛਲ ਦੇ ਨਾਲ ਗਣੇਸ਼ ਨੂੰ ਸਰਾਪ ਦਵਾ ਦਿੱਤਾ ਸੀ, ਉਹਦਾ ਨਾਮ ਮਧਰਾ ਧਰਤੀ ਹੈ। ਸੋ ਉਸ ਬਾਬਤ ਕਬੀਰ ਸਾਹਿਬ ਜੀ ਉੱਥੇ ਜਾ ਰਹੇ ਹੈ ਤੇ ਇਸ ਕਰਕੇ ਸੰਵਾਦ ਹੋ ਰਿਹਾ ਅੰਤਰਜਾਮੀ ਦੇ ਨਾਲ।
ਜਿਉ ਜਲ ਛੋੜ ਬਾਹਰ ਭਇਓ ਮੀਨਾ,
ਇਹ ਕਬੀਰ ਜਿਵੇਂ ਜਲ ਨੂੰ ਛੱਡ ਕੇ ਬਾਹਰ ਮੱਛ ਹੁੰਦਾ ਤੜਫਦਾ ਹੁੰਦਾ, ਇਉਂ ਹੀ ਤੇਰੀ ਹਾਲਤ ਹੋਵੇਗੀ ਨਾ, ਤੂੰ ਕਾਂਸੀ ਛੱਡ ਦਿੱਤੀ ਹੈ।
ਪੂਰਵ ਜਨਮ ਹੋ ਤਪ ਕਾਹੀ,
ਠੀਕ ਹੈ ਮਹਾਰਾਜ। ਕਬੀਰ ਬਨੋਦ ਨਾ ਕਹਿੰਦਾ ਮੈਂ ਮਹਾਰਾਜ ਪੂਰਵ ਜੰਝ ਤਪ ਤੋਂ ਹੀਣਾ ਸੀ ਨਾ, ਤਾਹੀਂ ਮੈਂ ਕਾਂਸੀ ਛੱਡ ਗਿਆ ਨਾ। ਇਹ ਬਲਾਸ ਨਾਲ ਉੱਤਰ ਦੇ ਰਹੇ ਹਨ।
ਆਵ ਕਹੋ ਰਾਮ ਕਵਨ ਗਤ ਮੂਰੀ,
ਕਹੇ ਰਾਮ ਇਹ ਸਖਿਆਤ ਸਾਹਮਣੇ। ਇਸ ਕਰਕੇ ਸੰਪਰਦਾ ਦੀ ਉਠਾਨਕਾ ਮਹਾਰਾਜ ਦੇ ਨਾਲ ਗੱਲਬਾਤ ਹੈ। ਆਵ ਕਹੋ ਰਾਮ, ਹੇ ਰਾਮ ਕਹੋ, ਮੇਰੀ ਫਿਰ ਕੀ ਹਾਲਤ ਹੋਵੇਗੀ ਤੁਸੀਂ ਦੱਸ ਦਿਓ।
ਤਜੀਲੇ ਬਨਾਰਸ ਮਤ ਪਈ ਥੋਰੀ,
ਕਹਿ ਕੇ ਕਬੀਰ ਬਨਾਰਸ ਛੱਡਤੀ ਹੈ, ਤੇਰੀ ਤੁੱਛ ਮਤ ਹੋ ਗਈ ਕਿ ਨਾ? ਜੋ ਬਾਨਾ ਤੇ ਅਸੀਂ ਦੋਹਾਂ ਨਦੀਆਂ ਦੇ ਵਿਚਾਲੇ ਵਸਣ ਵਾਲੀ ਕਾਂਸੀ ਹੈ ਉਹ ਤਾਂ ਛੱਡਤੀ ਹੈ, ਤੇਰੀ ਥੋੜੀ ਮਤ ਹੋ ਗਈ, ਤੁਛ ਮਤ। ਹਾਂ ਕਹਿੰਦੇ ਮਹਾਰਾਜ ਠੀਕ ਹੈ ਜੀ। ਬਲਾਸ ਨਾਲ ਕਬੀਰ ਤੁਰਦਾ ਕਹਿੰਦੇ ਠੀਕ ਜੀ, ਮੈਂ ਬਨਾਰਸ ਛੱਡਤੀ, ਮੇਰੀ ਬੜੀ ਛੋਟੀ ਮਤ ਹੋ ਗਈ, ਹੁਣ ਸਿਮਰਨ ਚ ਮੈਂ ਜੁੜਿਆ ਰਹਿੰਦਾ ਹਰ ਵਕਤ।
ਰਹਾਉ ਸਗਲ ਜਨਮ ਸਿਵ ਪੁਰੀ ਗਵਾਇਆ।
ਕਹਿਣ ਲੱਗੇ ਅੱਛਾ ਹੋਰ ਦੱਸੋ ਗੱਲ। ਕਹਿੰਦੇ ਸਾਰਾ ਜਨਮ ਤਾਂ ਸ਼ਿਵ ਜੀ ਦੀ ਪੁਰੀ ਵਿੱਚ ਕਾਂਸੀ ਵਿੱਚ ਰਹਿੰਦਿਆਂ ਬਤੀਤ ਕੀਤਾ।
ਮਰਤੀ ਬਾਰ ਮਗਹਰ ਉੱਠ ਆਇਆ।
ਕਹਿਣ ਲੱਗੇ ਮਹਾਰਾਜ ਤੇ ਹੁਣ ਮਰਦੀ ਵਾਲ ਮਗਰ ਆ ਧਰਤੀ, ਜਿੱਥੇ ਵਿਆਸ ਰਹੀ ਦਾ ਸਰਾਪ ਹੈ ਉਸ ਧਰਤੀ ਚ ਉੱਠ ਕੇ ਆ ਗਿਆ ਹੈ।
ਬਹੁਤ ਵਰਸ ਤਪ ਕੀਆ ਕਾਸੀ।
ਅਤੇ ਬਹੁਤ ਵਰੇ ਤੁਸੀਂ ਤਪ ਤਪੱਸਿਆ ਕੀਤੀ ਕਾਂਸੀ ਵਿੱਚ ਰਹਿ ਕੇ।
ਮਰਨ ਭਇਆ ਮਗਹਰ ਕੀ ਬਾਸੀ।
ਹੁਣ ਮਰਦੇ ਵੇਲੇ ਮਗਹਰ ਧਰਤੀ ਦਾ ਬਾਸੀ ਬਣ ਗਿਆ, ਕੀ ਕੀਤਾ ਕਬੀਰ ਤੈ।
ਕਾਸੀ ਮਗਹਰ ਸਮ ਵਿਚਾਰ।
ਕਬੀਰ ਸਾਹਿਬ ਕਹਿੰਦੇ ਮਹਾਰਾਜ ਤੁਹਾਨੂੰ ਪਤਾ ਨੀ, ਮੈਂ ਜੇ ਉੱਥੇ ਮਰਦਾ ਤਾਂ ਕਹਿਣਾ ਸੀ ਲੋਕਾਂ ਨੇ ਸ਼ਿਵ ਜੀ ਨੂੰ ਮੁਕਤ ਕੀਤਾ, ਮੈਂ ਸ਼ਿਵ ਜੀ ਤੋਂ ਮੁਕਤ ਨਹੀਂ ਲੈਣੀ, ਮੈਂ ਤਾਂ ਮਹਾਰਾਜ ਦੀ ਭਗਤੀ ਕਰਕੇ ਮੁਕਤ ਲੈਣੀ ਹੈ। ਫਿਰ ਕਬੀਰ ਤੈ ਕੀ ਕਾਰਨ ਹੈ? ਕਹਿੰਦੇ ਕਾਂਸੀ ਮਗਰ ਸਮ ਵਿਚਾਰੀ, ਮੈਂ ਕਾਂਸੀ ਤੇ ਜਿੱਥੇ ਮੜ ਕੇ ਗਲਾ ਬਣਨਾ ਉਹ ਧਰਤੀ ਇੱਕੋ ਜੀ ਸਮਝੀ ਹੈ। ਬ੍ਰਹਮ ਵੇਤਾ ਕਿਤੇ ਵੀ ਪ੍ਰਾਣ ਛੱਡ ਜਾਵੇ, ਚਾਹੇ ਹੱਡਾ ਰੇੜੇ ਚ ਪ੍ਰਾਣ ਛੱਡੀਏ ਉੱਥੇ ਹੀ ਉਹ ਮੁਕਤ ਹੈ, ਚਾਹੇ ਉਹ ਕਿਸੇ ਪ੍ਰਕਾਰ ਬੋਲਦਾ ਛੱਡ ਜਾਵੇ ਤਾਂ ਵੀ ਮੁਕਤ ਹੈ। ਗਿਆਨਵਾਨ ਵਾਸਤੇ ਕੋਈ ਥਾਵਾਂ ਦੇ ਮੁਕਰਰ ਨਹੀਂ ਹੈ, ਅਤੇ ਜਿਹੜੇ ਉਪਾਸ਼ਕ ਹੈ ਉਹਨਾਂ ਵਾਸਤੇ ਥਾਵਾਂ ਦੀ ਮੁਕਰਰਤਾ ਹੁੰਦੀ ਹੈ। ਉਪਾਸ਼ਕ ਲੋਕ ਨੂੰ ਚੰਗੇ ਥਾਵਾਂ ਦੀ ਲੋੜ ਪੈਂਦੀ ਹੈ, ਬ੍ਰਹਮ ਵੇਤੇ ਵਾਸਤੇ ਕੋਈ ਨਹੀਂ ਹੈ। ਉਹ ਤਾਂ ਇਉਂ ਹੈ ਵੀ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਂਤ ਰਾਈ।
ਓਛੀ ਭਗਤ ਕੈਸੇ ਉਤਰਸ ਪਾਰ।
ਕਹਿੰਦੇ ਫਿਰ ਕਾਂਸੀ ਵਿੱਚ ਕਿਉਂ ਨਾ ਰਿਹਾ? ਕਹਿੰਦੇ ਤੁਛ ਭਗਤੀ ਨਾਲ ਕਿਵੇਂ ਉੱਥੇ ਪਾਰ ਉਤਰ ਸਕਦੇ ਹੈ? ਜਿਹੜੇ ਕਾਂਸੀ ਚ ਮਰਦੇ ਹੈ ਕੁਕਰਮੀ ਆਦਮੀ ਮਾੜੇ ਕੰਮ ਕਰਦੇ ਹੈ ਉਹ ਉੱਥੇ ਹੀ ਮਰ ਕੇ ਟੇਢੀਆਂ ਜੂਨਾਂ ਨੂੰ ਪ੍ਰਾਪਤ ਹੁੰਦੇ ਹੈ। ਪਾਣੀ ਮੁਨੀ ਜਿਸ ਪ੍ਰਕਾਰ ਪ੍ਰੇਤ ਦੀ ਜੂਨ ਨੂੰ ਪ੍ਰਾਪਤ ਹੋਇਆ ਸੀ ਕਾਂਸੀ ਵਿੱਚ ਹੀ ਮਰ ਕੇ, ਇਸੇ ਪ੍ਰਕਾਰ ਬਾਕੀ ਦੇ ਕੋਈ ਚੂਹੇ ਬਣ ਜਾਂਦੇ ਹੈ, ਕੋਈ ਭੂਟ ਬਣ ਜਾਂਦੇ ਹੈ, ਇਉਂ ਟੇਢੀਆਂ ਜੂਨਾਂ ਨੂੰ ਉੱਥੇ 84 ਭੋਗਦੇ ਹੈ, ਤੇ ਜੇ ਬਾਹਰ ਭੋਗ ਲਈ ਤਾਂ ਕੀ ਹੈ? ਇਸ ਕਰਕੇ ਮੈਂ ਉੱਥੇ ਦੀ ਮੁਕਤੀ ਨੂੰ ਨਹੀਂ ਸਮਝਦਾ। ਜੋ ਟੇਢੀਆਂ ਜੂਨਾਂ ਨੂੰ ਪ੍ਰਾਪਤ ਹੋ ਜਾਂਦੇ ਉੱਥੇ ਕੁਕਰਮ ਕਰਨ ਵਾਲਿਆਂ ਦੀ ਮੁਕਤ ਨਹੀਂ ਹੁੰਦੀ ਕਾਂਸੀ ਵਿੱਚ, ਤੇ ਮੈਂ ਸਮਝਦਾ ਕਿ ਉਹ ਛੀ ਤੁਛ ਭਗਤੀ ਕਰਕੇ ਕਿਵੇਂ ਕਾਂਸੀ ਚ ਰਹਿ ਕੇ ਵੀ ਪਾਰ ਉਤਰ ਸਕਦਾ ਸੀ। ਮੈਂ ਭਗਤੀ ਦੇ ਪ੍ਰਤਾਪ ਨਾਲ ਇੱਥੇ ਹੀ ਮੁਕਤ ਹੋਣਾ ਹੈ।
ਕਹੋ ਗੁਰ ਗਜ ਸਿਵ ਸਭ ਕੋ ਜਾਣੈ।
ਕਹਿੰਦੇ ਹਨ ਮਹਾਰਾਜ ਕਬੀਰ ਜੀ ਤੁਸੀਂ ਇੰਨਾ ਧੱਕਾ ਕਿਉਂ ਕਰਦੇ ਹੋ? ਦੇਖੋ ਕਹਿੰਦੇ ਸ਼ਿਵ ਜੀ ਨੇ ਸਦਾ ਵਰਤ ਲਾਇਆ ਮੁਕਤੀ ਦਾ, ਤਾਂ ਕਹਿੰਦੇ ਹਨ ਕਬੀਰ ਸਾਹਿਬ।
ਕਹੋ ਗੁਰ ਗਜ ਸਿਵ ਸਭ ਕੋ ਜਾਣੈ।
ਕਹਿੰਦੇ ਹਨ ਕਬੀਰ ਸਾਹਿਬ ਜੀ ਅਤੇ ਗੁਰੂ ਬ੍ਰਿਸਪਤ ਜੋ ਦੇਵਤਿਆਂ ਦਾ ਗੁਰੂ ਹੈ, ਅਤੇ ਰਿਸ਼ੀਆਂ ਦਾ ਗੁਰੂ ਜੋ ਵਿਆਸ ਹੈ ਬ੍ਰਹਮਾ ਦਾ ਅਵਤਾਰ, ਅਤੇ ਇਸੇ ਗੁਰ ਗਜ ਤੇ ਗਣੇਸ਼ ਜਿਹਦਾ ਵਿਦਿਆਰਥੀ ਆ ਕੇ ਬਣਿਆ ਸੀ, ਸ਼ਿਵ ਜੀ ਨੇ ਸਰਾਫ ਦਵਾਉਣ ਵਾਸਤੇ ਗਣੇਸ਼ ਨੂੰ ਭੇਜਿਆ ਸੀ, ਇਹ ਸਭ ਕੋਈ ਜਾਣਦਾ ਇਹਨਾਂ ਦੇ ਝਗੜੇ ਦੀ ਗੱਲ ਨੂੰ ਕਿ ਇਸ ਪ੍ਰਕਾਰ ਵਿਆਸ ਤੋਂ ਸਰਾਫ ਦਵਾਇਆ ਸੀ।
ਮੋਆ ਕਬੀਰ ਰਾਮਤ ਸ੍ਰੀ ਰਾਮ।
ਕਬੀਰ ਜੀ ਕਹਿੰਦੇ ਮੈਂ ਤਾਂ ਰਾਮ ਦਾ ਸਿਮਰਨ ਕਰਦਾ ਇਹਨੂੰ ਸਰੀਰ ਛੱਡਿਆ, ਮੈਨੂੰ ਕੀ ਡਰ ਹੈ, ਕਿਸੇ ਪ੍ਰਕਾਰ ਦਾ ਮੈਨੂੰ ਖਤਰਾ ਨਹੀਂ, ਮੈਂ ਇੱਥੇ ਹੀ ਮੁਕਤ ਹੋਣਾ ਹੈ। ਇਹ ਉੱਤਰ ਦਿੱਤਾ ਕਬੀਰ ਸਾਹਿਬ ਜੀ ਨੇ ਇਸੇ ਪ੍ਰਕਾਰ ਮਗਲੀਆਂ ਤੁਕਾਂ। ਕਹੋ ਗੁਰ,
ਕਹੋ ਗੁਰ ਗਜ ਸਿਵ ਸਭ ਕੋ ਜਾਣੈ।
ਕਹੋ ਤਾਂ ਦੇਵਤਿਆਂ ਦਾ ਗੁਰੂ ਜਿਹੜਾ ਬ੍ਰਿਸਪਤ ਹੈ ਅਤੇ ਗਜ ਗਣੇਸ਼ ਤੇ ਸ਼ਿਵ ਜੀ ਸਭ ਕੋਈ ਜਾਣਦਾ ਹੈ, ਇਹ ਇਸ ਪ੍ਰਕਾਰ ਹੈ। ਜਿਹੜਾ ਬ੍ਰਿਸਪਤ ਸੀ ਇਹ ਸੰਸਾਰ ਸਿੰਘ ਜੀ ਇੰਦਰ ਨੂੰ ਜਦੋਂ ਗੌਤਮ ਰਿਸ਼ੀ ਨੂੰ ਸਰਾਫ ਦੇ ਕੇ ਸੰਸਾਰ ਦਾਨ ਦੇ ਅੰਦਰ ਆਇਆ, ਉਸ ਵੇਲੇ ਦੇਵਤਿਆਂ ਦੇ ਗੁਰੂ ਬ੍ਰਿਸਪਤ ਨੇ ਰਾਮ ਨਾਮ ਕਹਿ ਕੇ ਇਹਦਾ ਕੋਹੜ ਸਾਰਾ ਮੇਟਤਾ ਸੀ, ਹਜ਼ਾਰ ਨੇਤਰ ਹੋ ਗਏ ਸੀ ਇਸ ਨਾਮ ਦੇ ਪ੍ਰਤਾਪ ਕਰਕੇ, ਬ੍ਰਿਸਪਤ ਦੇ ਉਚਾਰਨੇ ਕਰਕੇ। ਇਸ ਕਰਕੇ ਨਾਮ ਦੇ ਪ੍ਰਤਾਪ ਨੂੰ ਗੁਰੂ ਦੇਵਤਿਆਂ ਦਾ ਬ੍ਰਿਸਪਤ ਵੀ ਜਾਣਦਾ ਹੈ ਅਤੇ ਵਿਆਸ ਵੀ ਜਾਣਦਾ ਹੈ। ਜਦੋਂ ਮਹਾਰਾਜ ਦਾ ਸਿਮਰਨ ਕੀਤਾ ਸੀ ਉਦੋਂ ਹੋਮੇ ਦੀ ਤਪਸ਼ ਮਿੱਠੀ ਸੀ ਵਿਆਸ ਦੀ, ਨਹੀਂ ਤਾਂ ਵਿਦਾਂਤ ਨੂੰ ਕਥਨ ਕਰਕੇ ਹੋਮੇ ਦੇ ਅੰਦਰ ਤਪਦਾ ਰਿਹਾ ਸੀ। 11,000 ਵਰਾ ਕਾਰਕ ਪੁਣੇ ਦੇ ਹੰਕਾਰ ਕੀ ਤੁਰਿਆ ਫਿਰਦਾ ਰਿਹਾ ਵਿਆਸ, ਉਸ ਨੂੰ ਸਿਮਰਨ ਜਦੋਂ ਕੀਤਾ ਭਗਤੀ ਕੀਤੀ ਤਾਂ ਨਾਮ ਨਾਲ ਮਨ ਠੰਡਾ ਹੋਇਆ ਸੀ। ਇਉਂ ਭਗਤ ਕਰਕੇ ਹੀ ਸੁਖਨਾਰਦ ਵਿਆਸ ਆਦਿਕ ਭਗਤੀ ਨਾਲ ਹੀ ਇਹਨਾਂ ਨੂੰ ਸਭ ਸਫਲਤਾ ਹੋਈ ਹੈ। ਇਸ ਕਰਕੇ ਗਜ ਗਣੇਸ਼ ਜਿਸ ਵੇਲੇ ਸਾਧ ਸੰਗਤ ਜੀ ਸ਼ਿਵ ਜੀ ਨੂੰ ਦੇ ਕਹਿਣ ਲੱਗੇ ਗਣ ਕੇ ਸਾਨੂੰ ਮਹਾਰਾਜ ਸਾਰਿਆਂ ਚੋਂ ਆਪਣੇ ਗਣਾਂ ਵਿੱਚੋਂ ਜਥੇਦਾਰ ਬਣਾਓ ਇੱਕ, ਤਾਂ ਉਸ ਵੇਲੇ ਸਾਰਿਆਂ ਚ ਸ਼ਿਵਜੀ ਨੇ ਕਿਹਾ ਵੀ ਤੁਸੀਂ ਤਰਲੋਕੀ ਦੀ ਪਰਿਕਮਿਆ ਕਰਿਆ ਹੋ, ਜਿਹੜਾ ਪਹਿਲਾਂ ਪਰਿਕਮਿਆ ਕਰਿਆ ਉਹਨੂੰ ਤੁਹਾਡੇ ਚੋਂ ਜਥੇਦਾਰ ਬਣਾਵਾਂਗੇ। ਇਹ ਸੁਣ ਕਰਕੇ ਸਾਰੇ ਆਪੋ ਆਪਣੇ ਵਾਹਨ ਲੈ ਕੇ ਭੱਜੇ, ਮੋਰ ਲੈ ਕੇ ਸ਼ਾਮ ਕਾਰਤਿਕ ਭੱਜਿਆ, ਇਉਂ ਸਾਰੇ ਜਿੰਨੇ ਟਾਉਣਾ ਛਾਉਣਾ ਸੀ ਸਭ ਗਏ। ਅਤੇ ਸ਼ਿਵਜੀ ਉਸ ਵੇਲੇ ਸਮਾਧੀ ਚ ਬਹਿ ਗਿਆ ਤੇ ਗਣੇਸ਼ ਦੇ ਕੋਲ ਚੂਹਾ ਹੀ ਵਾਹਨ ਸੀ, ਵਿਚਾਰੇ ਨੂੰ ਤੁਰਨਾ ਹੀ ਕੀ ਸੀ। ਇਹ ਪਾਰਵਤੀ ਨੂੰ ਕਹਿਣ ਲੱਗਾ, ਮਾਤਾ ਚਿੱਤ ਮੇਰਾ ਵੀ ਕਰਦਾ ਤਰਲੋਕੀ ਦੀ ਪਰਿਕਮਿਆ ਕਰਨ ਨੂੰ, ਪਰ ਮੈਂ ਕਿਵੇਂ ਕਰਾਂ? ਮੇਰਾ ਚੂਹਾ ਵਾਹਨ ਹੈ, ਮੇਰੇ ਤੋਂ ਪੇਟ ਬੜਾ ਭਾਰੀ ਹਾਥੀ ਦਾ ਹੈ, ਤੇ ਮੈਂ ਕਿਵੇਂ ਤੁਰ ਸਕਾਂਗਾ? ਉਸ ਵੇਲੇ ਕਹਿਣ ਲੱਗੀ, ਜੇ ਪੁੱਤਰ ਤੇਰਾ ਇੱਛਾ ਹੈ ਤਾਂ ਇੱਥੇ ਰਾਮ ਮੈਂ ਲਿਖ ਦਿੰਦੀ ਹੈ, ਇਹ ਹੱਥ ਚੌਲ ਲੈ ਲੈ, ਚੂਹੇ ਤੇ ਚੜ ਜਾ, ਇਹਦੇ ਅਦਾਰੇ ਪਰਿਕਮਿਆ ਕਰੀ ਚੱਲ। ਇਹ ਸੁਣ ਕਰਕੇ ਗਣੇਸ਼ ਨੇ ਬੜਾ ਸੁਖਾਲਾ ਯਤਨ ਸਮਝਿਆ, ਰਾਮ ਨਾਮ ਲਿਖ ਦਿੱਤਾ ਪਾਰਵਤੀ ਨੇ, ਤੇ ਰਾਮ ਨਾਮ ਦੇ ਉਦਾਰੇ ਦੀ ਚੂਹੇ ਤੇ ਚੜ ਕੇ ਚੌਲ ਸਿੱਟਣ ਲੱਗ ਗਿਆ, ਪਰਿਕਮਿਆ ਕੀਤੀ। ਸਾਰੀ ਤਰਲੋਕੀ ਚੌਲ ਖਿੜੇ ਦਿਸਣ ਤੇ ਚੂਹੇ ਦੀਆਂ ਪੈੜਾਂ ਦਿਸਣ, ਹੈਰਾਨ ਹੋ ਗਏ ਜਿਹੜੇ ਪਰਿਕਮਿਆ ਕਰਨ ਵਾਲੇ ਸੀ। ਇੱਥੇ ਸ਼ਿਵਜੀ ਸਮਾਧੀ ਲਾਈ ਬੈਠਾ, ਇਹ ਚੂਹੇ ਤੋਂ ਉਤਰ ਕੇ ਸ਼ਿਵਜੀ ਦੇ ਕੋਲੇ ਪਹਿਲਾਂ ਅੱਗੇ ਬਹਿ ਗਿਆ, ਤੇ ਉਹ ਸਾਰੇ ਕਹਿੰਦੇ ਲੈ ਵੀ ਗਣੇਸ਼ ਆਪਾਂ ਤੋਂ ਸਾਰਿਆਂ ਨੂੰ ਅੱਗੇ ਗਿਆ, ਸਾਰਿਆਂ ਦੇ ਚੌਲ ਦੀ ਨਿਸ਼ਾਨੀ ਹੈ ਤੇ ਚੂਹੇ ਦੀਆਂ ਪੈੜਾਂ ਦੀ ਨਿਸ਼ਾਨੀ ਹੈ, ਇਹ ਕੇਰਦਾ ਗਿਆ। ਇਹ ਜਦੋਂ ਕਿਹਾ, ਸ਼ਿਵਜੀ ਦੀ ਅੱਖਾਂ ਖੁੱਲੀਆਂ, ਕਹਿੰਦੇ ਲੈ ਵੀ ਗਣੇਸ਼ ਸਾਡੇ ਦੇ ਜਥੇਦਾਰ ਹੈ, ਇਹ ਗਣਾਂ ਦਾ ਈਸ਼ਵਰ ਬਣਿਆ। ਇਸ ਪ੍ਰਕਾਰ ਗਣੇਸ਼ ਨੂੰ ਨਾਮ ਦੀ ਪਰਿਕਮਿਆ ਕਰਨੇ ਕਰਕੇ ਵਡਿਆਈ ਮਿਲੀ ਸੀ ਕਿ ਨਹੀਂ, ਇਸ ਕਰਕੇ ਨਾਮ ਦੇ ਪ੍ਰਤਾਪ ਨੂੰ ਗਣੇਸ਼ ਵੀ ਜਾਣਦਾ ਹੈ ਅਤੇ ਸ਼ਿਵਜੀ ਵੀ ਜਾਣਦਾ ਪਰਮੇਸ਼ਰ ਦੇ ਨਾਮ ਨੂੰ। ਸ਼ਿਵਜੀ ਨੂੰ ਜਦੋਂ ਜ਼ਹਿਰ ਦਿੱਤੀ ਹੈ ਭਗਵਾਨ ਨੂੰ ਮੋਹਣੀ ਅਵਤਾਰ ਧਾਰ ਕੇ, ਉਸ ਵੇਲੇ ਨਾਮ ਦੇ ਪ੍ਰਤਾਪ ਨਾਲ ਜ਼ਹਿਰ ਕੰਠ ਚ ਧਾਰਨ ਕਰ ਲਈ ਸੀ, ਕੰਠ ਤਾਂ ਨੀਲਾ ਹੋ ਗਿਆ ਸੀ ਪਰ ਜ਼ਹਿਰ ਸਾੜ ਨਹੀਂ ਸਕੀ ਸ਼ਿਵਜੀ ਨੂੰ। ਇਹੋ ਜਿਹਾ ਨਾਮ ਦਾ ਹੀ ਪ੍ਰਤਾਪ ਹੈ, ਇਹ ਸ਼ਿਵਜੀ ਵੀ ਨਾਮ ਦੇ ਪ੍ਰਤਾਪ ਨੂੰ ਜਾਣਦਾ, ਬ੍ਰਹਸਪਤ ਵੀ ਜਾਣਦਾ, ਗਣੇਸ਼ ਵੀ ਜਾਣਦਾ, ਇਹ ਸਭ ਕੋਈ ਹੋਰ ਭਗਤ ਵੀ ਜਾਣਦੇ ਨਾਮ ਦੇ ਪ੍ਰਤਾਪ ਨੂੰ।
ਮੋਆ ਕਬੀਰ ਰਾਮਤ ਸ੍ਰੀ ਰਾਮ,
ਸ੍ਰੀ ਕਬੀਰ ਸਾਹਿਬ ਕਹਿੰਦੇ ਮੈਂ ਰਾਮ ਦੇ ਨਾਮ ਨੂੰ ਉਚਾਰਦਾ ਹੋਇਆ ਸਰੀਰ ਛੱਡਿਆ, ਮੋਇਆ ਹੈ, ਮੈਨੂੰ ਕੀ ਡਰ ਹੈ, ਮੈਂ ਮੁਕਤ ਹੋਵਾਂਗਾ ਜ਼ਰੂਰ। ਇਹ ਕਬੀਰ ਸਾਹਿਬ ਨੇ ਪਰਮੇਸ਼ਰ ਦੇ ਨਾਮ ਦੀ ਮਹੱਤਤਾ ਕਹੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਇਹਦੇ ਚ ਸੰਮਤ ਵੀ ਇੱਕ ਬਣਾਇਆ ਹੈ, ਹਿਜਰੀ ਸੰਮਤ।
ਜਿਉਂ ਜਲ
ਕਹੋ ਗੁਰੂ,
ਕਹੋ ਗੁਰ ਗਜ ਸਿਵ ਸਭ ਕੋ ਜਾਨ,
ਕਹਿੰਦੇ ਨੇ ਗੁਰੂ ਵਿੱਚੋਂ ਏਕਾ ਲੈਣਾ, ਗਜ ਗਣੇਸ਼ ਚੋਂ ਚੌਕਾ ਲੈਣਾ, ਚਾਰ ਪੈਰ ਹੁੰਦੇ ਹੈ, ਸ਼ਿਵ ਚੋਂ 11 ਲੈਣੇ, 11 ਉੱਧਰ ਹਨਗੇ, ਇਹ 1141 ਸੰਮਤ ਬਣਦਾ, 1141 ਹਿਜਰੀ ਸੰਮਤ ਸੀ। ਉਸ ਵੇਲੇ ਕਬੀਰ ਸਾਹਿਬ ਜੀ ਸ੍ਰੀ ਰਾਮ ਦਾ ਨਾਮ ਉਚਾਰਨ ਕਰਦੇ ਹੋਏ ਸ਼ਾਂਤ ਹੋਏ ਹੈ। ਇਹ ਤਰੀਕ ਇਸ ਪ੍ਰਕਾਰ ਬਣਾ ਦਿੱਤੀ ਹੈ, ਇਹ ਭਗਤ ਮਾਲਾ ਦੇ ਵਿੱਚ ਤਰੀਕ ਆਉਂਦੀ ਕਬੀਰ ਸਾਹਿਬ ਦੀ ਚੜ੍ਹਾਈ ਦੀ ਹਿਜਰੀ ਸੰਮਤ ਅਨੁਸਾਰ 11ਵੀਂ ਸਦੀ ਦੇ ਅੰਦਰ। ਇਸ ਪ੍ਰਕਾਰ ਕਬੀਰ ਸਾਹਿਬ ਜੀ ਨੇ ਸਰੀਰ ਆਪਣਾ ਸ਼ਾਂਤ ਕੀਤਾ ਹੈ। ਦੂਆ ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਕਹਿੰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਨੇ ਕਹੋ ਗੁਰੂ ਜੋ ਹੈ ਸਾਰਿਆਂ ਚੇਤਨ ਸਰੂਪ, ਤੇ ਗਜ ਗਿਆਨ ਨੂੰ ਜੈ ਪੈਦਾ ਕਰਨ ਵਾਲਾ ਜੋ ਗੁਰੂ ਹੈ, ਸਿਵ ਕਲਿਆਣ ਸਰੂਪ ਜੋ ਗੁਰੂ ਹੈ, ਉਹਨਾਂ ਗੁਰਾਂ ਨੂੰ ਸਭ ਕੋਈ ਜਾਣਦਾ, ਮੈਂ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ।
ਮੋਆ ਕਬੀਰ ਰਾਮਤ ਸ੍ਰੀ ਰਾਮ,
ਸ੍ਰੀ ਰਾਮ ਦੇ ਨਾਮ ਨੂੰ ਉਚਾਰਦਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਸੀਰ ਛੱਡਿਆ, ਮੈਨੂੰ ਕਿਹੜੀ ਗੱਲ ਦਾ ਧੋਖਾ ਹੈ। ਇਸ ਕਰਕੇ ਗੁਰ ਜੋ ਚੇਤਨ ਹੈ, ਗੈ ਗਿਆਨ ਸਰੂਪ ਨੂੰ ਪੈਦਾ ਕਰਨ ਵਾਲੇ ਜਿਸਨੂੰ ਵੇਦ ਕਹਿੰਦੇ ਹਨ ਤੇ ਸਿਵ ਕਲਿਆਣ ਸਰੂਪ ਕਹਿੰਦੇ ਹੈ, ਸਭ ਕੋਈ ਉਸ ਪਰਮੇਸ਼ਰ ਨੂੰ ਜਾਣਦਾ ਹੈ। ਸਾਹਿਬ ਕਬੀਰ ਜੀ ਕਹਿੰਦੇ ਮੈਂ ਜੀਵ ਭਾਵ ਤੋਂ ਮਰਿਆ ਹੈ, ਸ੍ਰੀ ਰਾਮ ਦੇ ਨਾਮ ਦਾ ਰਮਤ ਉਚਾਰਨ ਕਰਦਾ ਹੋਇਆ।
ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ,
ਹੁਣ ਸਾਹਿਬ ਕਬੀਰ ਜੀ ਵਿਰਾਗਮਈ ਪ੍ਰਕਰਨ ਉਚਾਰਨ ਕਰਦੇ ਹਨ।
ਚੋਆ ਚੰਦਨ ਮਰਦਨ ਅੰਗਾ,
ਇਹ ਭਾਈ ਜਿਹੜੇ ਚੁਆ ਚੁਆ ਕੇ ਚੰਦਨ ਸਰੀਰ ਦੇ ਉੱਤੇ ਮਲਦੇ ਰਹਿੰਦੇ ਹੈ ਤੇ ਮਰਦਨ ਬਟਨਾ ਆਦਿ ਅੰਗਾਂ ਨੂੰ ਮਲਦੇ ਹਨਗੇ, ਸਰੀਰ ਨੂੰ ਲਿਸ਼ਕਾਉਂਦੇ ਹਨ, ਬਹੁਤ ਪਾਊਡਰ ਆਦਿਕਾਂ ਨੂੰ ਮਲਦੇ ਰਹਿੰਦੇ ਹਨ ਅੰਗਾਂ ਨੂੰ।
ਸੋ ਤਨ ਜਲੈ ਕਾਠ ਕੈ ਸੰਗ,
ਉਹ ਸਰੀਰ ਜਿਹੜੇ ਬੜੇ ਸੋਹਣੇ ਸਮਾਰ ਕੇ ਰੱਖੇ ਹੋਏ ਹੈ, ਉਹ ਅੰਤ ਨੂੰ ਚਿਖਾ ਦੇ ਚੇ ਲੱਕੜੀਆਂ ਦੇ ਨਾਲ ਸੜ ਜਾਣਾ ਹੈ।
ਇਸ ਤਨ ਧਨ ਕੀ ਕਵਨ ਵਡਾਈ,
ਇਸ ਤਨ ਦੀ ਤੇ ਧਨ ਦੀ ਕੀ ਵਡਿਆਈ ਕਰਦੇ ਹੋ,
ਧਰਨ ਪਰੈ ਉਰ ਵਾਰ ਨਾ ਜਾਈ।
ਜਦੋਂ ਸਰੀਰ ਡਿੱਗ ਪਿਆ ਧਰਤੀ ਤੇ, ਇਹ ਧਨ ਵੀ ਇੱਥੇ ਧਰਤੀ ਚ ਹੀ ਪਿਆ ਰਹਿ ਜੂਗਾ, ਗੁਰਵਾਰ ਉਰਲੇ ਪਾਸੇ ਨਾ ਸਰੀਰ ਨੂੰ ਪ੍ਰਲੋਕ ਚ ਜਾਣਾ ਤੇ ਨਾ ਧਨ ਨਾਲ ਜਾਣਾ ਹੈ।
ਰਹਾਉ ਰਾਤ ਜੇ ਸੂਵਹਿ ਦਿਨ ਕਰਹਿ ਕਾਮ।
ਜਿਹੜੇ ਆਦਮੀ ਰਾਤ ਦਾ ਮੌਜ ਸੌ ਕੇ ਗਵਾ ਲੈਂਦੇ ਹੈ ਤੇ ਦਿਨੇ ਸਾਰਾ ਕੰਮ ਧੰਦਾ ਕਰਨ ਚ ਗਵਾ ਲੈਂਦੇ ਹਨ।
ਇੱਕ ਖਿਨ ਲੀਹੀ ਨਾ ਹਰ ਕੂ ਨਾ
ਖਿਨ, ਜਿੰਨਾ ਚਿਰ ਵੀ ਪਰਮੇਸ਼ਵਰ ਦੇ ਨਾਮ ਦਾ ਉਚਾਰਨ ਨਹੀਂ ਕਰਦੇ ਜਿਹੜੇ ਪੁਰਖ।
ਹਾਥ ਤਡੂਰ ਮੁਖ ਖਾਇਓ ਤੰਬੂ,
ਹੱਥਾਂ ਵਿੱਚ ਤਾਂ ਬਾਜਾਂ ਸ਼ਿਕਰਿਆਂ ਦੀਆਂ ਡੋਰਾਂ ਫੜੀ ਰੱਖਦੇ ਹੈ ਅਤੇ ਮੁਖ ਆਇਓ ਤੰਬੂਰ ਤੇ ਮੂੰਹੋਂ ਪਾਨਾਂ ਦੇ ਬੀੜੇ ਚੱਬਦੇ ਰਹਿੰਦੇ ਹਰ ਵਕਤ। ਹੱਥ ਤਡੂਰ ਹੱਥ ਟੱਡੀ ਰੱਖਦੇ, ਕਦੇ ਕਿਸੇ ਤੋਂ ਮੰਗ ਲਿਆ ਕਦੇ ਕਿਸੇ ਤੋਂ ਮੰਗ ਲਿਆ, ਮੂੰਹੋਂ ਪਾਨਿਆਂ ਦੇ ਬੀੜੇ ਚੱਬਦੇ ਐ।
ਮਰਤੀ ਬਾਰ ਕਸ ਵਾਧਿਓ ਚੂਰ,
ਜਿਸ ਵੇਲੇ ਮਰਦੀ ਦਾ ਵੇਲਾ ਹੋਵੇਗਾ ਨਾ ਮਰਨ ਦਾ, ਉਸ ਵੇਲੇ ਕਸ ਕੇ ਐ ਬੰਨਿਆ ਜਾਊ ਸੀੜੀ ਨਾਲ ਜਿਵੇਂ ਚੋਰ ਕਸ ਕੇ ਬੰਨ ਲਈਦਾ, ਇਹ ਹਾਲਤ ਹੋਵੇਗੀ।
ਗੁਰਮਤ ਰਸ ਰਸ ਹਰ ਗੁਣ ਗਾਵੇ,
ਭਾਈ ਗੁਰਮਤ ਦੁਆਰਾ ਰਸਾ ਰਸਾ ਕੇ ਚਿੱਤ ਨੂੰ ਹਰੀ ਦੇ ਗੁਣ ਨੂੰ ਗਾਉਣਾ ਕਰੀਏ।
ਰਾਮੈ ਰਾਮ ਰਮਤ ਸੁਖ ਪਾ,
ਜੇ ਰਮੇ ਹੋਏ ਰਾਮ ਨੂੰ ਰਮਤ ਉਚਾਰੀਏ ਤਾਂ ਸੁਖ ਪਾ ਸਕੀਦਾ ਹੈ।
ਕਿਰਪਾ ਕਰਕੇ ਨਾਮ ਦ੍ਰਿੜਾਈ,
ਜਿਨ੍ਹਾਂ ਨੂੰ ਕਿਰਪਾ ਕਰਕੇ ਪਰਮੇਸ਼ਰ ਨੂੰ ਨਾਮ ਦ੍ਰਿੜ ਕਰਾਤਾ ਵਸਾਤਾ ਹਿਰਦੇ ਵਿੱਚ,
ਹਰ ਹਰ ਬਾਸ ਸੁਗੰਧ ਵਸਾਈ,
ਉਹਨਾਂ ਨੂੰ ਹਰੇਕ ਪ੍ਰਕਾਰ ਦੀ ਵਾਸ਼ਨਾ ਬਸ ਕਰ ਦਿੱਤੀ ਹੈ ਤੇ ਸੁਗੰਧੀ ਭਗਤੀ ਵਸਾ ਲਈ ਹਿਰਦੇ ਵਿੱਚ।
ਕਹਿਤ ਕਬੀਰ ਚੇਤ ਰੇ ਅੰਧਾ,
ਕਬੀਰ ਜੀ ਕਹਿੰਦੇ ਹੇ ਅਗਿਆਨੀਆਂ ਉਸ ਪਰਮੇਸ਼ਰ ਨੂੰ ਚੇਤੇ ਕਰ।
ਸਤ ਰਾਮ ਝੂਠਾ ਸਭ ਧੰਦਾ,
ਰਾਮ ਪਰਮੇਸ਼ਰ ਸੱਚਾ ਹੈ, ਜਿਹੜਾ ਧੰਦਾ ਦੁਨੀਆਂ ਦਾ ਸਾਰਾ ਝੂਠਾ ਨਾਸ਼ਵੰਤ ਹੈ। ਇਸੇ ਪ੍ਰਕਾਰ ਫੇਰ ਪੜੋ ਇਸ ਤਨ ਧਨ ਕੀ ਕਵਨ ਵਡਾਈ, ਪੜੋ
ਜੂਆ ਚੰਦਨ ਮਰਦਨ ਅੰਗਾ।
ਹੇ ਭਾਈ ਮਰਦ ਕੌਣ? ਸੰਤ ਮਹਾਤਮਾ ਜਿਨ੍ਹਾਂ ਨੇ ਕਾਮ ਕ੍ਰੋਧ ਨੂੰ ਜਿੱਤ ਲਿਆ, ਉਹ ਸੂਰਮੇ ਮਹਾਤਮਾ ਹਨ, ਅੰਗਾ ਪਿਆਰ ਵਾਲੇ ਹਨ, ਉਹ ਪਰਮੇਸ਼ਰ ਦਾ ਪਿਆਰ ਉਹਨਾਂ ਦੇ ਹਿਰਦੇ ਚ ਹੈ। ਉਹਨਾਂ ਦੇ ਨਾਲ ਮਿਲ ਕਰਕੇ ਜੋਗੀ ਜਿਹੜੇ ਹੈ ਉਹ ਦਸਵੇਂ ਦੁਆਰ ਦਾ ਜੋਗਾਨੰਦ ਰੂਪੀ ਚੋਆ ਚੰਨਣ ਚ ਆਉਂਦੇ ਹੈ। ਉਹ ਇਸ ਪ੍ਰਕਾਰ ਜੋਗੀਆਂ ਪੁਰਖਾਂ ਨੂੰ ਮਹਿਕ ਹੀ ਮਹਿਕ ਚਾਰ ਸਪੇਰੇ ਦਿਸਦੀ ਹੈ, ਜਿਵੇਂ ਚੰਨਣ ਚੋਂ ਖੁਸ਼ਬੂ ਆਉਂਦੀ ਹੈ, ਉਹਨਾਂ ਨੂੰ ਹੋਰਨਾਂ ਸਰੀਰਾਂ ਚੋਂ ਵੀ ਆਪਦੇ ਸਰੀਰ ਚੋਂ ਵੀ ਯੋਗੀਆਂ ਨੂੰ ਮਹਿਕ ਦਿਸਣ ਲੱਗ ਜਾਂਦੀ, ਆਉਣ ਲੱਗ ਜਾਂਦੀ ਹੈ, ਐਸੀ ਖੁਸ਼ਬੂ ਫੈਲ ਜਾਂਦੀ ਉਹਨਾਂ ਦੇ ਪਾਸੋਂ। ਇਸੇ ਪ੍ਰਕਾਰ
ਚੋਆ ਚੰਦਨ ਮਰਦਨ ਅੰਗਾ,
ਜਿਹਨਾਂ ਨੂੰ ਕਹਿੰਦੇ ਚੁਆ ਲਿਆ ਹੈ ਪਰਮੇਸ਼ੁਰ ਦਾ ਆਨੰਦ ਰੂਪੀ ਚੰਨਣ ਅੰਦਰੋਂ, ਉਹ ਮਰਦਨ ਮਹਾਤਮਾ ਕਾਮ ਕ੍ਰੋਧ ਆਦਿਕਾਂ ਨੂੰ ਅੰਗ ਹਿਰਦੇ ਚੋਂ ਮਲ ਦਿੱਤਾ ਹੈ ਉਹਨਾਂ ਨੇ, ਉਹ ਐਸੇ ਸੂਰਵੀਰ ਮਹਾਤਮਾ ਹਨ।
ਸੋ ਤਨ ਜਲੈ ਕਾਠ ਕੈ ਸੰਗਾ,
ਕਹਿੰਦੇ ਨੇ ਸੋ ਤਨ ਜਲੈ ਕਾਠ ਕੈ ਸੰਗਾ। ਕਾਠ ਕੌਣ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੇਵ ਮਾਨ ਰੂਪੀ ਕਾਠ ਦੇ ਨਾਲ ਉਹ ਤਨ ਦਾ ਅਵਮਾਨ ਜਾਲ ਦਿੰਦੇ ਹੈ। ਇਹ ਜਿਹੜਾ ਦੇਹ ਅਧਿਆਸ ਹੈ ਇਹ ਹੈ ਕਾਠਾਂ, ਜਾਂ ਜਪਤਪ ਰੂਪੀ ਕਾਠ ਹੈ ਇਹਦੇ ਅੰਦਰ ਹੈ, ਜਪਤਪ ਕਰਨ ਰੂਪ ਕਾਠ ਦੇ ਨਾਲ ਹੈ, ਸਰੀਰ ਦੇ ਮਾਨ ਨੂੰ ਜਾਲ ਦਿੰਦੇ ਮੇਲ ਦਿੰਦੇ ਹਨ।
ਇਸ ਤਨ ਧਨ ਕੀ ਕਵਨ ਵਡਾਈ,
ਤਨ ਦਾ ਦੇਹ ਅਧਿਆਸ ਅਮਾਨ ਬ੍ਰਹਮ ਵਿਆਸ ਰੂਪੀ ਅਗਨੀ ਨਾਲ ਜਾਲਦੇ ਹੈ ਤੇ ਨਾਲ ਹੀ ਕਾਠ ਦੀ ਨਹੀਂ ਕਾਮ ਕਰੋ ਰਾਜਕਾਂ ਨੂੰ ਵੀ ਨਾਲ ਹੀ ਸੰਗ ਹੀ ਸਾੜ ਦਿੰਦੇ ਹੈ, ਮੇਟ ਦਿੰਦੇ ਹਨ ਵਿਕਾਰਾਂ ਨੂੰ ਵੀ।
ਇਸ ਤਨ ਧਨ ਕੀ ਕਵਨ ਵਡਾਈ,
ਐਸਾ ਈਸ਼ਵਰ ਹੈ ਜੋ ਪਰਮੇਸ਼ਵਰ, ਉਹਦਾ ਤਨ ਸਰੂਪ ਜਿਹੜਾ ਹੈ ਉਹ ਸਾਰੇ ਦੁਨੀਆਂ ਜੀ ਦਾ ਨਾਮ ਧਨ ਹੈ। ਉਹਦੀ ਕਵੀਆਂ ਨੇ ਵਿਆਸ ਆਦਿਕਾਂ ਨੂੰ ਵੀ ਵਡਿਆਈ ਕੀਤੀ ਹੈ, ਸਾਰੇ ਗੁਣ ਗਾਉਂਦੇ ਉਸ ਪਰਮੇਸ਼ਰ ਦੇ।
ਧਰਨ ਪਰ ਉਰਵਾਰ ਨਾ ਜਾਈ,
ਜਿਹੜੇ ਮਹਾਰਾਜ ਦਾ ਜਸ ਗਾਉਂਦੇ ਹੈ ਉਰਵਾਰ ਨਾ, ਉਹ ਉਰਲੇ ਪਾਸੇ ਸੰਸਾਰ ਚ ਨਹੀਂ ਰਹਿੰਦੇ ਤੇ ਨਾ ਜਾਈ ਪੈਦਾ ਹੁੰਦੇ ਜੰਮਦੇ ਹੈ, ਨਾ ਕਿਤੇ ਪ੍ਰਲੋਕ ਨੂੰ ਜਾਂਦੇ ਹਨਗੇ। ਧਰਨ ਪਰ ਹੈ, ਧਰਨ ਭੂਮਾ ਰੂਪ ਬ੍ਰਹਮ ਵਿੱਚ ਪੈ ਜਾਂਦੇ, ਉਹ ਅਭੇਦ ਹੋ ਜਾਂਦੇ ਹਨ।
ਰਹਾਉ ਰਾਤ ਜੇ ਸੋਵਹਿ ਦਿਨ ਕਰਹਿ ਕਾਮ।
ਉਹ ਮਹਾਤਮਾ ਕੋਈ ਕੰਮ ਵੀ ਕਰਦੇ, ਕਹਿੰਦੇ ਹਾਂ ਇਹ ਕੰਮ ਕਰਦੇ ਹਨ।
ਰਾਤ ਜੇ ਸੋਵਹਿ ਦਿਨ ਕਰਹਿ ਕਾਮ,
ਰਾਤ ਅਵਿਦਿਆ ਰੂਪੀ ਰਾਤ ਵੱਲੋਂ ਜਿਹੜੇ ਲੋਕ ਸੁੱਤੇ ਪਏ ਹਨ ਉਹਨਾਂ ਨੂੰ ਦਿਨ ਕਰੇ ਕੰਮ, ਬ੍ਰਹਮ ਗਿਆਨ ਰੂਪੀ ਦਿਨ ਚੜਾਉਣ ਦਾ ਕੰਮ ਕਰਦੇ ਹੈ। ਰਾਤ ਵਿਦਿਆ ਜਿਹੜੇ ਸੁੱਤੇ ਹੋਏ ਲੋਕ ਹਨ ਉਹਨਾਂ ਨੂੰ ਜਗਾ ਜਗਾ ਕੇ ਬ੍ਰਹਮ ਗਿਆਨ ਰੂਪੀ ਦਿਨ ਚੜਾਉਣ ਦਾ ਕੰਮ ਕਰਦੇ ਰਹਿੰਦੇ ਹੈ। ਇਹ ਵਿਹਾਰ ਕਰਦੇ ਹਨ, ਉਹ ਉਪਕਾਰ ਕਰਦੇ ਹਨ।
ਇੱਕ ਖਿਨ ਲੇਹ ਨਾ ਹਰ ਕੋ ਨਾਮ,
ਜਿਹੜਾ ਨਾਲ ਹੀ ਜੋੜ ਕੇ ਅਰਥ ਕਰਨਾ ਹੈ। ਹਾਂਜੀ,
ਇੱਕ ਖਿਨ ਲੇਹ ਹਰ ਕੋ ਨਾਮ,
ਇੱਕ ਖਿਨ ਖਿਨ ਵਿੱਚ ਹਰੀ ਦੇ ਨਾਮ ਨੂੰ ਲੇਹਣ ਲੈਂਦੇ ਹਨ, ਉਹ ਹਰ ਵਕਤ ਉਚਾਰਦੇ ਹਨ ਪਾਠ ਲੇਹ ਨਾ ਹੀ ਆ ਕਰਨਾ ਤਾਂ।
ਇੱਕ ਖਿਨ ਲੇਹ ਨਾ ਹਰ ਕੋ ਨਾਮ,
ਇੱਕ ਖਿਨ ਮਾਤਰ ਵੀ ਨਾ ਉਹ ਪੁਰਖ ਹਰੀ ਦੇ ਨਾਮ ਨੂੰ ਹੀ ਲੈਂਦੇ ਹਨ।
ਹਾਥ
ਨਰੋ ਨਰਾ ਨਰੀ ਨਰਾ ਆਦਿਕ ਬਣਦੇ ਵਿਆਕਰਨ ਦੇ। ਚਲੋ,
ਹਾਥ ਤਡੋਰ ਮੁਖ ਖਾਇਓ ਤੰਬੂਰ,
ਕਹਿੰਦੇ ਹਾਥ ਤਡੋਰ, ਹੱਥ ਉਹਨਾਂ ਨੇ ਇੰਦਰੀਆਂ ਰੂਪੀ ਬਾਜਾਂ ਦੀ ਬਿਰਤੀ ਰੂਪ ਡੋਰ ਪਕੜੀ ਹੋਈ ਹੈ, ਇੰਦਰੀਆਂ ਨੂੰ ਕਿਸੇ ਪਾਸੇ ਜਾਣ ਨੀ ਦਿੰਦੇ ਹਨ ਕਦੇ, ਨੇਤਰਾਂ ਨਾਲ ਬਗਾਨਾ ਰੂਪ ਨੀ ਵੇਖਦੇ, ਕੰਨਾਂ ਨਾਲ ਨਿੰਦਿਆ ਨੀ ਸੁਣਦੇ।
ਮੁਖ ਖਾਇਓ ਤੰਬੂ,
ਤੇ ਮੁਖੋਂ ਪਾਨਾਂ ਦਾ ਅਹੰ ਬ੍ਰਹਮਾਸਮੀ ਆਦਿਕ ਪਾਨਾਂ ਦੇ ਬੀੜੇ ਖਾਂਦੇ ਹਨ।
ਮਰਤੀ ਵਾਰ ਕਸ ਬਾਧਿਓ ਚੂਰ,
ਮਰਤੀ ਵਾਰ ਤੀ ਮਾਇਆ ਉਹਨਾਂ ਦੀ ਮਰ ਗਈ ਹੈ, ਤੇ ਵਾਰ ਕਸ ਸਮਦਮ ਸਾਧਨਾ ਨਾਲ ਕਸ ਕਰਕੇ ਬਾਹਰ ਇੰਦਰੀਆਂ ਦੇ ਵਿਸ਼ਿਆਂ ਨੂੰ ਕੱਸ ਕੇ ਬੰਨ ਲਿਆ ਹੈ, ਤੇ ਚੋਰ ਚੋ ਲਿਆ ਆਤਮ ਆਨੰਦ ਤਾਈ ਅੰਦਰੋਂ।
ਗੁਰਮਤ ਰਸ ਰਸ ਹਰ ਗੁਣ ਗਾ,
ਇਸ ਪ੍ਰਕਾਰ ਭਾਈ ਗੁਰਮਤ ਦੁਆਰਾ ਜਿਹੜੇ ਚਿੱਤ ਨੂੰ ਰਸਾ ਰਸਾ ਕੇ, ਰਸਨਾ ਨੂੰ ਰਸਾ ਕੇ, ਚਿੱਤ ਨੂੰ ਰਸਾ ਕੇ ਰਸ ਰੂਪ ਹਰੀ ਦੇ ਗੁਣਾਂ ਨੂੰ ਗਾਉਂਦੇ ਹੈ।
ਰਾਮ 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 ਤੋਂ ਸੁਖ ਪਾਵੇ,
ਭਾਈ ਰਾਮ ਨੂੰ ਰਾਮ ਉਚਾਰਦੇ ਹੋਏ, ਰਾਮ ਤੋਂ ਉਚਾਰਦੇ ਹੋਏ ਰਾਮੇ ਰਮਿਆ ਹੋਇਆ, ਜੋ ਰਾਮ ਰੂਪ ਬਣ ਕੇ ਰਮਿਆ ਜੋ ਰਾਮ ਉਸ ਨੂੰ ਉਚਾਰਨੇ ਕਰਕੇ ਉਹਦੇ ਸੁਖ ਨੂੰ ਪਾ ਲੈਂਦੇ ਹਨ।
ਕਿਰਪਾ ਕਰਕੇ ਨਾਮ ਦ੍ਰਿੜਾਈ,
ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਜਿਹਨਾਂ ਨੂੰ ਕਿਰਪਾ ਕਰਕੇ ਮਹਾਰਾਜ ਸਤਿਗੁਰਾਂ ਨੇ ਨਾਮ ਨੂੰ ਦ੍ਰਿੜ ਕਰਾ ਦਿੱਤਾ। ਗੁਰੂ ਨਾਨਕ ਹਰ ਨਾਮ ਦ੍ਰਿੜਾਇਆ, ਭੰਨਣ ਘੰਟ ਸਮਰੱਥ, ਪ੍ਰਭ ਸਦਾ ਸਮਾਲੇ, ਮਿੱਤਰ ਤੂੰ ਦੁੱਖ ਸਵਾਇਆ ਲੱਥ,
ਹਰ ਹਰ ਵਾਸ ਸੁਗੰਧ ਵਸਾਈ।
ਉਹਨਾਂ ਨੇ ਹਰੇਕ ਪ੍ਰਕਾਰ ਦੀ ਜਿਹੜੀ ਵਾਸ਼ਨਾ ਸੀ ਇੰਦਰੀਆਂ ਦੀ, ਵੇਖਣ ਦੀ, ਸੁਣਨ ਦੀ, ਸੁਗਣ ਦੀ, ਸੁਤਮਤ ਲੋਕ ਈਖਣਾ ਤੀਨੀ, ਸਭ ਵਾਸ਼ਨਾ, ਪਾਠ ਵਾਸ਼ਨਾ, ਅਰਥ ਵਾਸ਼ਨਾ, ਅਨੁਸ਼ਠਾਨ ਵਾਸ਼ਨਾ, ਇਹ ਸਭ ਹਰ ਦਿੱਤੀਆਂ ਹਨ। ਸੁਗੰਧ ਵਸਾਈ, ਪਰਮੇਸ਼ਰ ਦੀ ਪ੍ਰੀਤ ਰੂਪੀ ਖੁਸ਼ਬੂ ਅੰਦਰ ਵਸਾ ਲਈ ਹੈ।
ਕਹਿਤ ਕਬੀਰ ਚੇਤ ਰੇ ਅੰਧਾ,
ਸ੍ਰੀ ਕਬੀਰ ਸਾਹਿਬ ਜੀ ਕਹਿੰਦੇ ਨੇ ਰੇ ਭਾਈ, ਅੰਧਾ ਅਗਿਆਨ ਪੁਣੇ ਚ ਨਾ ਪਿਆਰ, ਪਰਮੇਸ਼ਰ ਨੂੰ ਚੇਤੇ ਕਰ, ਤੇਰੇ ਹਨੇਰਾ ਚੱਕਿਆ ਜਾਵੇ ਅਗਿਆਨ ਦਾ।
ਸਤ ਰਾਮ ਝੂਠਾ ਸਭ ਧੰਦਾ,
ਰਾਮ ਜੋ ਹੈ ਉਹ ਸਤ ਸਰੂਪ ਹੈ, ਤੇ ਧੰਦਾ ਜਿੰਨਾ ਧਾ ਜਾਣ ਵਾਲਾ ਸਭ ਝੂਠਾ ਨਾਲ ਅਣਹੋਇਆ ਹੀ ਚਿੰਬੜਿਆ ਹੋਇਆ ਹੈ।
ਗੌੜੀ
ਇਹ ਬਿਵੇਕ ਦਾ ਰੂਪ ਦੱਸਦਾ, ਸਤ ਰਾਮ ਝੂਠਾ ਸਭ ਧੰਦਾ।
ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ, ਜਮ ਤੇ ਉਲਟ ਭਏ ਹੈ ਰਾਮ।
ਸਾਹਿਬ ਕਬੀਰ ਜੀ ਆਪਣੇ ਆਨੰਦ ਦੇ ਵਿੱਚ ਘਰ ਬੈਠੇ ਸਨ, ਇੱਕ ਕੋਈ ਸਾਧ ਸੰਗਤ ਜੀ ਬਿਰਧ ਪੁਰਸ਼ ਸੀ, ਉਹ ਆਪਦੇ ਪੁੱਤਾਂ ਨੂੰ ਕਹਿੰਦਾ ਮੈਨੂੰ ਤਾਂ ਜੰਮ ਦਿਖਾਈ ਦਿੰਦੇ ਹੈ, ਬੜਾ ਡਰੇ, ਕੰਬੇ, ਕੰਬਣੀ ਛੁਰੀ ਹੋਈ, ਰੋਈ ਜਾਵੇ ਤੇ ਬਰਲਾਪ ਕਰੇ, ਇਹ ਜੰਮ ਹਟਦੇ ਨੀ। ਭੱਜ ਕੇ ਲੋਕਾਂ ਨੂੰ ਕਿਹਾ ਭਗਤ ਨੂੰ ਲਿਆਓ। ਕਬੀਰ ਸਾਹਿਬ ਦੇ ਪੈਰੀ ਆ ਪਏ ਜਿਹੜੇ ਇਹਦੇ ਪੁੱਤਰ ਸੀ, ਕਹਿੰਦੇ ਮਹਾਰਾਜ ਸਾਡੇ ਪਿਓ ਨੂੰ ਜੰਮ ਦੂਰ ਦਿਸਦੇ, ਅੰਤ ਦਾ ਵੇਲਾ ਆ ਗਿਆ, ਕਿਰਪਾ ਕਰੋ ਚਲੋ ਦਰਸ਼ਨ ਦਿਓ। ਸਾਹਿਬ ਕਬੀਰ ਜੀ ਤਰਸ ਕਰਕੇ ਉਹਦੇ ਪਾਸ ਆਏ ਤੇ ਭਗਤ ਦੇ ਆਉਣੇ ਕਰਕੇ ਉਹ ਜਮ ਉਲਟ ਕੇ ਰਾਮਗਣ ਬਣ ਗਏ। ਉਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ, ਇਹ
ਜਮ ਤੇ ਉਲਟ ਭਏ ਹੈ ਰਾਮ।
ਕਹਿੰਦੇ ਵੇਖੋ ਭਾਈ ਮਹਾਰਾਜ ਦੇ ਨਾਮ ਦਾ ਪ੍ਰਤਾਪ, ਜਿਹਨੂੰ ਜਮ ਚਿੰਬੜੇ ਹੋਏ ਸੀ ਪੁਰਖ ਨੂੰ, ਉਹਨੂੰ ਉਲਟ ਕੇ ਰਾਮਗਣ ਪ੍ਰਾਪਤ ਹੋ ਗਏ।
ਦੁੱਖ ਬਿਨ ਸੇ ਸੁਖ ਕੀਓ ਬਿਸਰਾਮ,
ਫਿਰ ਉਹਦਾ ਦੁੱਖ ਜਿਹੜੇ ਸੀ ਕਰਮ ਕੀਤਿਆਂ ਦੇ ਅਨੁਸਾਰ ਮਿਲਣੇ, ਉਹ ਨਾਸ਼ ਹੋ ਗਏ, ਸੁਖ ਦੇ ਚ ਵਿਸਰਾਮ ਟਿਕਾ ਹੋ ਗਿਆ।
ਬੈਰੀ ਉਲਟ ਭਏ ਹੈ ਮੀਤਾ,
ਬੈਰੀ ਜਿਹੜੇ ਸੀ ਉਲਟ ਕੇ ਸੱਜਣ ਬਣ ਗਏ।
ਸਾਕਤ ਉਲਟ ਸੁਜਨ ਭਏ ਚੀਤਾ,
ਸਾਧਕ ਪੁਰਖ ਜਿਹੜੇ ਸੀ ਉਲਟ ਕੇ ਉਹ ਸੁਜਨ ਸ੍ਰੇਸ਼ਟ ਜਨ ਪਿਆਰੇ ਹੋ ਗਏ ਚਿੱਤ ਵਿੱਚ।
ਆਪ ਮੋਹ ਸਰਵ ਕੁਸਲ ਕਰ ਮਾਨੇ,
ਹੁਣ ਕਬੀਰ ਜੀ ਕਹਿੰਦੇ ਸੀ ਸਾਰਿਆਂ ਚ ਸੁਖ ਰੂਪ ਕਰਕੇ ਮੰਨ ਲਿਆ ਹੈ।
ਸ਼ਾਂਤ ਭਈ ਜਬ ਗੋਬਿੰਦ ਜਾਣਿਆ,
ਜਦੋਂ ਦਾ ਭਾਈ ਗੋਬਿੰਦ ਪਰਮੇਸ਼ਰ ਨੂੰ ਜਾਣਿਆ ਸ਼ਾਂਤੀ ਪ੍ਰਾਪਤ ਹੋ ਗਈ ਹੈ।
ਰਹਾਉ ਤਨ ਮਹਿ ਹੋਤੀ ਕੋਟ, ਜਮ ਤੇ ਉਲਟ ਭਏ ਹੈ ਰਾਮ।
ਅੱਗੇ ਕਹਿੰਦੇ ਜਮਾਂ ਦੇ ਵਸ ਪੈਣ ਵਾਲੇ ਸੀ, ਹੁਣ ਉਲਟ ਕੇ ਰਾਮ ਦਾ ਰੂਪ ਹੋ ਗਏ ਜੰਮਣ ਮਰਨ ਵਾਲੀ ਦੇਹ ਤੋਂ।
ਦੁੱਖ ਬਿਨਸੇ ਸੁਖ ਕੀਓ ਬਿਸਰਾ,
ਅਗਿਆਨ ਕਰਕੇ ਜਿੰਨੇ ਦੁੱਖ ਸੀ ਸਾਰੇ ਨਾਸ ਹੋ ਗਏ ਬ੍ਰਹਮ ਗਿਆਨ ਕਰਨੇ ਕਰਕੇ। ਸੁਖ ਸਰੂਪ ਦੀ ਪ੍ਰਾਪਤ ਬਸਾਮਤੀ ਪਾਈ ਹੈ ਸੁਖ ਸਰੂਪ ਵਿੱਚ।
ਬੈਰੀ ਉਲਟ ਭਏ ਹੈ
ਬੈਰੀ ਕਾਮ ਕਰੋ ਲੋਭ ਮੋਹਕਾਰ ਉਲਟ ਕੇ ਉਹ ਦਾਸ ਬਣ ਗਏ। ਸਗਲ ਦੂਤ ਮੇਰੀ ਸੇਵਾ ਲਾਏ, ਸੋ ਜਿੰਨੇ ਦੂਤ ਹੈ ਉਹ ਕਰਾ ਬੇਨਤੀ ਰਾਖ ਠਾਕਰ ਤੇ ਹਮ ਤੇਰੀ ਸਰਣਿਆ। ਇਉ ਬੈਰੀ ਜਿਹੜੇ ਸੀ ਉਲਟ ਕੇ ਮਿੱਤਰ ਬਣ ਗਏ।
ਸਾਕਤ ਉਲਟ ਸੁਜਨ ਭਏ ਚੀਤਾ,
ਸਾਧਨ ਜਿਹੜੇ ਕਠੋਰ ਚਿੱਤ ਵਾਲੇ ਸੀ ਉਲਟ ਕੇ ਸੰਗਤ ਕਰਕੇ ਸੁਜਨ ਪਿਆਰ ਵਾਲੇ ਹੋ ਗਏ ਚਿੱਤ ਵਿੱਚ।
ਆਪ ਮੋਹਿ ਸਰਬ ਕੁਸਲ ਕਰ ਮਾਨੇ,
ਅਸੀਂ ਹੁਣ ਭਾਈ ਸਾਰਿਆਂ ਜੀ ਆਨੰਦ ਸਰੂਪ ਕਰਕੇ ਮਨਣਾ ਕੀਤਾ ਹੈ।
ਸ਼ਾਂਤ ਭਈ ਜਬ ਗੋਬਿੰਦ ਜਾਣੇ,
ਜਦੋਂ ਦਾ ਗੋਬਿੰਦ ਪਰਮੇਸ਼ਰ ਨੂੰ ਜਾਣਿਆ ਹੈ ਸਾਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ।
ਰਹਾਉ ਤਨ ਮਹਿ ਹੋਤੀ ਕੋਟ ਉਪਾ,
ਅੱਗੇ ਤਨ ਸਰੀਰ ਦੇ ਵਿੱਚ ਕਰੋੜਾਂ ਉਪਾਧੀਆਂ ਕਾਮ ਆਦਿਕਾਂ ਦੀਆਂ ਸਨ।
ਉਲਟ ਭਈ ਸੁਖ ਸਹਿਜ ਸਮਾਧੀ,
ਸਾਰੀਆਂ ਉਲਟ ਗਈਆਂ। ਆਤਮ ਆਨੰਦ ਦੀ ਪ੍ਰਾਪਤ ਹੋਈ, ਸਹਿਜ ਸੁਖ ਸਰੂਪ ਚ ਸਮਾਧੀ ਲੱਗ ਗਈ ਹੈ ਸਾਡੀ।
ਆਪ ਪਛਾਣ ਆਪੇ ਆਪ,
ਜਦੋਂ ਆਪਣੇ ਹਿਰਦੇ ਦੇ ਅੰਦਰ ਅੰਤਾਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਦੁਆਰਾ ਆਪਣੇ ਸਰੂਪ ਨੂੰ ਸਾਰਿਆਂ ਵਿੱਚ ਪਛਾਣ ਲਈਏ, ਉਦੋਂ ਆਪੇ ਆਪ ਹੈ ਆਪਣੇ ਅੰਤਾਕਰਨ ਦੇ ਅੰਦਰ। ਆਪਣੇ ਤਤ ਗਿਆਨ ਦੁਆਰਾ ਸਵਯੰ ਜੋਤੀ ਸਰੂਪ ਜਦੋਂ ਪਛਾਣੀਏ, ਉਦੋਂ ਆਪਣਾ ਆਪ ਰੂਪ ਹੀ ਹੈ। ਤਤ ਪਦ ਲਖ ਅਰਥਵੀ, ਤੁਮ ਪਦ ਲਖ ਅਰਥਵੀ।
ਰੋਗ ਨਾ ਵਿਆਪੈ ਤੀਨੋ ਤਾਪ,
ਹੁਣ ਕਹਿੰਦੇ ਹਉਮੈ ਦਾ ਰੋਗ ਵੀ ਨਹੀਂ ਵਿਆਪਦਾ। ਤਿੰਨੇ ਤਾਪ ਆਦੀ ਵਿਆਦੀ ਉਪਾਧੀ ਅਧਿਆਤਮ ਅਧੀ ਭੂਤ ਅਧੀ ਦੇਵ ਆਦਿਕ ਵੀ ਨਹੀਂ ਰਹਿੰਦੇ ਹਨ।
ਆਪ ਮਨ ਉਲਟ ਸਨਾਤਨ ਹੂਆ,
ਆਪ ਉਲਟ ਕਰਕੇ ਮਨ ਜਿਹੜਾ ਜੀਵ ਸੀ ਸਨਾਤਨ ਪੁਰਾਤਨ ਬ੍ਰਹਮ ਰੂਪ ਹੀ ਹੋ ਗਿਆ ਉਲਟ ਕੇ।
ਤਾਂ
ਇਹ ਮਨ ਜਿਹੜਾ ਸੀ ਸੰਕਲਪੋ ਵਿਕਲਪੋ ਹੀ ਮਨਾ, ਉਲਟ ਕੇ ਇਹ ਮਨ ਦੇ ਅੰਦਰ ਵਕਾਰ ਤੇ ਹੰਕਾਰ ਨਹੀਂ ਰਿਹਾ, ਚੇਤਨ ਮਾਤਰ ਹੀ ਰਹਿ ਗਿਆ। ਉਲਟ ਕੇ ਮਨ ਦਾ ਫੁਰਨਾ ਜਿਹੜਾ ਸੀ ਇਉਂ ਪੁਰਾਤਨ ਰੂਪ ਹੋ ਗਿਆ।
ਤਬ ਜਾਣਿਆ ਜਬ ਜੀਵਤ ਮੂਆ,
ਤਦੋਂ ਇਸ ਆਨੰਦ ਨੂੰ ਜਾਣਿਆ ਹੈ ਜਦੋਂ ਜੀਵਤ ਭਾਵ ਵੱਲੋਂ ਮਰੇ ਹਾਂ।
ਕਹੋ ਕਬੀਰ ਸੁਖ ਸਹਿਜ ਸਮਾਓ,
ਸ੍ਰੀ ਕਬੀਰ ਸਾਹਿਬ ਜੀ ਕਹਿੰਦੇ ਹੁਣ ਭਾਈ ਸਹਿਜੇ ਹੀ ਸ਼ਾਂਤ ਰੂਪ ਆਪਣੇ ਸੁਖ ਸਰੂਪ ਚ ਸਮਾਉਂਦੇ ਹਾਂ।
ਆਪ ਨਾ ਡਰੋ ਨਾ ਅਵਰ ਡਰਾ,
ਨਾ ਕਿਸੇ ਜਮ ਮਾਲਕਾਂ ਤੋਂ ਆਪ ਡਰਦੇ ਹਾਂ ਤੇ ਨਾ ਕਿਸੇ ਨੂੰ ਡਰਾਉਂਦੇ ਹਾਂ। ਸੋ ਡਰਨ ਜੰਮਣ ਮਨ ਤੋਂ ਡਰਨ ਵਾਲੇ ਵੀ ਪਸ਼ੂ ਹੁੰਦੇ ਹੈ, ਜਿਵੇਂ ਬੱਕਰੀਆਂ ਹਰਨ ਆਦਿਕ ਹਨ, ਡਰਾਉਣ ਵਾਲੇ ਸ਼ੇਰ ਵਗੈਰੇ ਹੁੰਦੇ ਹੈ। ਇਉਂ ਪਸ਼ੂ ਸੁਭਾਅ ਨਹੀਂ ਸੀ ਰੱਖਦੇ, ਨਾ ਕਿਸੇ ਤੋਂ ਡਰਦੇ ਹਾਂ ਨਾ ਡਰਾਉਂਦੇ ਹਾਂ।